ਪਿੰਡ ਵਾਲੇ ਨੰਗੇ ਜਾਂਦੇ ਨੇ, ਕਾਲੀ ਕਾਲੀ ਤੁਰੇ ਜਾਂਦੇ ਆ, ਸੂਰਜ ਛਿਪਣ ਵਾਲਾ ਹੈ, ਲੱਕੜੀਆਂ ਚੱਕੀਆਂ ਹੋਈਆਂ, ਕਹਿੰਦੇ ਹੋਏ ਆ ਵਾਲੀਯੋਗ ਹੀ ਬੈਠਾ ਇੱਥੇ, ਕਿਉਂਕਿ ਆਪਦੀ ਉਮਰ ਉਸ ਵੇਲੇ 22 ਸਾਲ ਦੀ ਸੀ, 21 ਜਾਂ 22 ਸਾਲ ਦੀ, ਲਟਕ ਲੱਗ ਗਈ। ਉਹ ਬਿਰਲੇ ਬਿਰਲੇ ਪੁਰਸ਼ ਨੇ ਜਿਹਨਾਂ ਨੂੰ ਲਗਨ ਲੱਗ ਜਾਂਦੀ ਹੈ, ਫੇਰ ਨਹੀਂ ਪਿੱਛੇ ਮੁੜਦੇ, ਇੱਕ ਵਾਰੀ ਪੈਰ ਪੁੱਟ ਲਿਆ ਸੋ ਪੁੱਟ ਲਿਆ, ਉਹ ਕਾਇਰ ਨਹੀਂ ਹੁੰਦੇ ਚੱਕ ਕੇ, ਫੇਰ ਨਹੀਂ ਵੀ ਮੈਂ ਹੁਣ ਘਰ ਨੂੰ ਜਾਵਾਂ ਜੀ, ਘਰ ਜਾ ਕੇ ਮੈਂ ਕੰਮ ਕਰਾਂ ਜੀ, ਫਲਾਣਾ ਕਰਾਂ, ਇਹ ਬੰਦੇ ਐਵੇਂ ਹੀ ਹੁੰਦੇ ਨੇ ਇੰਡਸੀਸ, ਜਿਹਨੇ ਸਮਝ ਕੇ ਗੱਲ ਕਰ ਲਈ ਉਹ ਨਹੀਂ ਫਿਰ ਪਿੱਛੇ ਮੁੜਦਾ, ਅਗਾਂਹ ਕੂਤਰਾਂਗ ਪਿੱਛੇ ਫੇਰ ਨਾ ਮੁੜਣਾ, ਅੱਗੇ ਨੂੰ ਤਾਂ ਵੱਧ ਜੇ ਗਿਰਨਾ ਤਾਂ ਵੀ ਅੱਗੇ ਨੂੰ ਗਿਰ, ਪਿੱਛੇ ਨੂੰ ਨਾ ਗਿਰ, ਪਿੱਠ ਨਾ ਲਵਾ। ਉਹਨਾਂ ਨੇ ਕਿਹਾ ਵਾਲੀ ਹੋ ਗਈ, ਰਾਤ ਨੂੰ ਸ਼ੇਰ ਆਉਂਦਾ ਮੈਂ ਨੀਟਰ, ਬੰਦਿਆਂ ਨੂੰ ਖਾ ਜਾਂਦਾ, ਇੱਥੇ ਹੈ ਪਾਣੀ, ਉਹਨੇ ਪਾਣੀ ਪੀਣ ਵੀ ਆਉਣਾ ਅਤੇ ਤੈਨੂੰ ਖਾ ਜੂ, ਚੁੱਪ ਕਰ ਰਹੇ। ਕਹਿੰਦੇ ਕੋਈ ਧੰਨਵਾਦ ਤੁਹਾਡਾ। ਕਹਿੰਦੇ ਧੰਨਵਾਦ ਨਹੀਂ, ਤੂੰ ਆ ਪਿੰਡ 'ਚ ਚੱਲ। ਕਹਿੰਦੇ ਕੋਈ ਨਾ, ਇੱਥੇ ਹੀ ਬੈਠਾਂਗੇ, ਦਰਸ਼ਨ ਕਰਾਂਗੇ ਉਸਦੇ ਵੀ, ਉਹ ਵੀ ਪ੍ਰਭੂ ਰੂਪ 'ਚ ਆਉਣਾ ਹੈ, ਦਰਸ਼ਨ ਕਰਾਂਗੇ। ਸਵੇਰੇ ਹੀ ਪਿੰਡ ਵਾਲਿਆਂ ਨੇ ਕਿਹਾ ਵੀ ਉਹ ਤਾਂ ਖਾ ਲਿਆ ਹੁਣੇ, ਪਿੰਡ ਦੇ ਲੋਕ ਜਾਂਦੇ ਨੇ, ਡੰਡੇ ਹੱਥਾਂ ਵਿੱਚ ਨੇ, ਹਥਿਆਰ ਹੱਥਾਂ ਚੱਕੇ ਹੋਏ ਨੇ, ਅਤੇ ਜਾ ਕੇ ਕੀ ਦੇਖਦੇ ਆ, ਉਹ ਤਾਂ ਉਂਝੇ ਬੈਠਾ ਸਮਾਧੀ ਲੱਗੀ ਹੋਈ ਹੈ, ਅਤੇ ਇੱਕ ਟੱਕ ਬੈਠਾ ਸਭ ਕੁਛ ਭੁੱਲਿਆ, ਅਤੇ ਉੱਥੇ ਜਾ ਕੇ ਆਲੇ ਦੁਆਲੇ ਦੇਖਣ ਲੱਗ ਗਏ ਸਿਆਣੇ ਬੰਦੇ, ਕੀ ਦੇਖਦੇ ਆ ਕਿ ਚਾਰੇ ਪਾਸੇ ਸ਼ੇਰ ਘੁੰਮੇ ਹੋਏ ਨੇ, ਇੱਕ ਨਹੀਂ ਵੱਖਰੀਆਂ ਵੱਖਰੀਆਂ ਪੈਰਾਂ। ਕਹਿਣ ਲੱਗੇ ਇਹਨੂੰ ਤਾਂ ਸੁੰਘ ਸੁੰਘ ਕੇ ਗਏ ਨੇ ਸਾਰੇ ਸ਼ੇਰ। ਸਿਆਣਾ ਬੰਦਾ ਸੀ, ਕਹਿੰਦਾ ਉਹ ਸੁੰਘਿਆ ਨਹੀਂ ਹੈ, ਇਹਨੂੰ ਮੱਥਾ ਟੇਕ ਕੇ ਗਏ ਨੇ, ਕੋਈ ਬਹੁਤ ਵੱਡੀ ਰੂਹ ਹੈ, ਮੰਨ ਲਓ ਆਪਾਂ, ਉਹ ਤਾਂ ਇਹਦਾ ਦਰਸ਼ਨ ਕਰਨ ਆਏ ਨੇ, ਪਰਿਕਰਮਾ ਆਪਾਂ ਮੰਦਰ ਦੀ ਨਹੀਂ ਕਰਦੇ, ਪਰਿਕਰਮਾ ਕਰੀ ਹੈ ਇਹਦੀ। ਉਹਦੇ ਬਾਅਦ ਬਾਬਾ ਜੀ ਨੇ ਨੇਤਰ ਖੋਲ੍ਹੇ, ਇਹਨਾਂ ਨੇ ਨਮਸਕਾਰਾਂ ਕੀਤੀਆਂ, ਬਾਬਾ ਤੂੰ ਤਾਂ ਕੋਈ ਬਹੁਤ ਬੜਾ ਸਿੱਧ ਪੁਰਸ਼ ਹੈ, ਧੰਨਵਾਦ ਸਾਨੂੰ ਦਰਸ਼ਨ ਹੋਏ, ਪਰ ਇੱਕ ਸਾਨੂੰ ਗੱਲ ਦੱਸਦੇ, ਤੈਨੂੰ ਸ਼ੇਰ ਨੇ ਕਿਉਂ ਨਾ ਖਾਧਾ? ਕਹਿੰਦਾ ਪਿਆਰਿਓ, ਹੁਣ ਮੈਂ ਤੁਹਾਡੇ ਨਾਲ ਡੂੰਘੀ ਗੱਲ ਤਾਂ ਕਰਨੀ ਨਹੀਂ, ਤੁਹਾਨੂੰ ਮੈਂ ਇੱਕ ਬੇਨਤੀ ਕਰਨੀ ਹੈ ਵੀ ਤੁਸੀਂ ਆਪਣਾ ਜੇ ਭੁੱਖ ਲੱਗੀ ਹੋਵੇ ਹੱਥ ਖਾ ਲੈਂਦੇ ਹੋ? ਕਹਿੰਦੇ ਆਪਣਾ ਹੱਥ ਤਾਂ ਕੋਈ ਖਾਂਦਾ ਹੀ ਨਹੀਂ। ਕਹਿੰਦੇ ਬਾਂਹ? ਕਹਿੰਦੇ ਬਾਂਹ ਵੀ ਨਹੀਂ। ਕਹਿੰਦੇ ਪੱਟ ਦੇ ਉੱਤੇ ਮਾਸ ਹੁੰਦਾ ਉਹ ਖਾ ਲੈਂਦੇ ਹੋ? ਕਹਿੰਦੇ ਉਹ ਨਹੀਂ, ਆਪਣਾ ਆਪ ਤਾਂ ਕੋਈ ਵੀ ਨਹੀਂ ਖਾਂਦਾ, ਚਾਹੇ ਮਰ ਜਾਵੇ। ਕਹਿੰਦੇ ਫਿਰ ਉਹ ਮੈਨੂੰ ਕਿਉਂ ਖਾ ਲੈਂਦਾ? ਉਹ ਮੇਰਾ ਆਪਣਾ ਆਪ ਸੀ, ਇਹ ਦਰਖਤ ਵੀ ਮੇਰਾ ਆਪਣਾ ਆਪ ਨੇ, ਸ਼ੇਰ ਵੀ ਮੇਰਾ ਆਪਣਾ ਆਪ ਹੈ, ਸਭ ਵੀ ਮੇਰਾ ਆਪਣਾ, ਤੁਸੀਂ ਵੀ ਮੇਰੇ, ਮੈਂ ਤੁਹਾਡੇ ਵਿੱਚ, ਤੁਸੀਂ ਮੇਰੇ ਵਿੱਚ। ਉਹ ਦ੍ਰਿਸ਼ਟੀ ਪਰਪੱਕ ਹੁੰਦੀ ਹੈ, ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ, ਗੱਲਾਂ ਨਾਲ ਨਾ ਗਿਆਨ ਆਵੇ। ਇਹ ਬੜਾ ਹੀ ਔਖਾ ਸਾਧਨ ਹੈ, ਕਿਤਾਬਾਂ ਲਿਖਣ ਵਾਲੇ ਤਾਂ ਲਿਖ ਦਿੰਦੇ ਨੇ, ਲੇਕਿਨ ਆਪ ਨੂੰ ਭੋਰਾ ਜਿੰਨਾ ਵੀ ਪਤਾ ਨਹੀਂ ਹੁੰਦਾ। ਇਸੇ ਕਰਕੇ ਸੰਤਾਂ ਦਾ ਅਤੇ ਇੰਟਲੈਕਚੁਅਲ ਬੰਦਿਆਂ ਦਾ ਫਰਕ ਹੋਇਆ ਕਰਦਾ ਹੈ। ਸੰਤ ਜਿਹੜੇ ਨੇ ਕਾਲਣਾ ਕਾਲ ਕਾਲ ਕਰਕੇ ਇੱਥੇ ਪਹੁੰਚਦੇ ਨੇ, ਵਿਦਵਾਨ ਜਿਹੜਾ ਉਹ ਕਿਤਾਬ ਪੜ੍ਹ ਕੇ ਪਹੁੰਚਦਾ ਹੈ, ਲੇਕਿਨ ਉੱਥੇ ਫੇਲ ਹੋ ਜਾਇਆ ਕਰਦਾ। ਸੋ ਮਹਾਰਾਜ ਕਹਿੰਦੇ ਜਿਹਨੇ ਇਹ ਗੱਲ ਬੁੱਝ ਲਈ ਨਾ ਬਈ ਆਹ ਸਾਰਾ ਸੰਸਾਰ ਇਹ ਸਰਗੁਣ ਜਿਹੜਾ ਜਿਹਨੂੰ ਵਿਰਾਟ ਕਹਿੰਦੇ ਨੇ, ਇਹ ਵੀ ਅਤੇ ਨਿਰਗੁਣ ਬ੍ਰਹਮ ਜਿਹੜਾ ਚੁੱਪ ਕਰਿਆ ਆਪਣੇ ਆਪ 'ਚ ਬੈਠਾ ਸੀ, ਇਹ ਦੋਏ ਇੱਕ ਨੇ। ਜਿਹਦੇ ਅੰਦਰ ਬੈਠ ਗਿਆ ਉਹਦੇ ਅੰਦਰ ਨਾਮ ਵਸ ਗਿਆ, ਨਾਮ ਨਾਮ ਪ੍ਰਗਟ ਹੋ ਗਿਆ ਹੈ। ਹੋਰ ਸਿਖਾਲਾ ਅੱਖਰ ਵਰਤ ਲਓ, ਨਾਮ ਤਾਂ ਵਸਦਾ ਹੀ ਹੈ, ਲੇਕਿਨ ਪ੍ਰਗਟ ਹੋ ਗਿਆ ਨਾਮ ਤੱਕ ਉਹਦੀ ਰਸਵਾਈ ਹੋ ਗਈ। ਗੁਰੂ ਗ੍ਰੰਥ ਸਾਹਿਬ 1430 ਪੰਨੇ 'ਚ ਨਾਮ 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 ਸ਼ਬਦ 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 ਕਰੀ ਜਾਣੇ, ਮਜਾਲ ਹੈ ਤੁਹਾਨੂੰ ਸਮਝ 'ਚ ਆ ਜੇ? ਉੱਥੇ ਦੇ ਉੱਥੇ ਗੱਲੇ ਨਹੀਂ ਸਮਝਣ ਦਾ ਯਤਨ ਕਰਦੇ, ਹੋਰ ਇਹ ਗੱਲਾਂ 'ਚ ਉਲਝ ਗਏ ਸਾਧ ਸੰਗਤ ਜੀ। ਕਹਿੰਦਾ ਜੇ ਸੱਚ ਬੋਲੀਏ ਭਾਂਬੜ ਮੱਚਣ ਲੱਗ ਜਾਂਦੇ ਨੇ, ਚੁੱਪ ਕਰੇ ਤਾਂ ਗੁਜ਼ਾਰਾ ਹੁੰਦਾ। ਮਹਾਰਾਜ ਕਹਿੰਦੇ ਨਾ ਨਾ, ਉੱਚੀ ਨਾ ਬੋਲੀ, ਉੱਚਾ ਨਹੀਂ ਕਹਿਣਾ, ਮਨਵੇਂ ਰਹਿਣਾ, ਡੰਡੇ ਮਾਰਨਗੇ, ਇੱਟਾਂ ਮਾਰਨੀਆਂ ਸ਼ੁਰੂ ਕਰ ਦੇਣਗੇ। ਮਨਸੂਰ ਨੇ ਕਿਹਾ ਸੀ ਸਭ ਇੱਟਾਂ ਮਾਰਨ ਲੱਗ ਗਏ, ਉਹਦੇ ਸੂਰੀ 'ਤੇ ਚਾੜਤਾ। ਸ਼ਮਸ ਤਬਰੇਜ਼ ਨੇ ਕਿਹਾ ਸੀ ਖਲ ਲਾ ਦਿੱਤੀ, ਸਮਝ ਨਾ ਆਈ ਉਹਨਾਂ ਨੂੰ ਵੀ ਗੱਲ ਕੀ ਕਹਿੰਦਾ, ਉਹ ਸੱਚ ਦੀ ਗੱਲ ਬੋਲ ਰਿਹਾ। ਉਹ ਕਹਿੰਦੇ ਲਾਓ ਇਹਦੀ ਖਲ, ਇਹ ਤਾਂ ਗਲਤ ਗੱਲਾਂ ਕਰਦਾ, ਨਾਸਤਕ ਬਣਾ ਦੂ ਲੋਕਾਂ ਨੂੰ। ਉਹ ਸੱਤ ਦੀ ਗੱਲ ਨਹੀਂ ਕਿਸੇ ਨੇ ਸਮਝੀ, ਇੱਕ ਨੇ ਸਮਝੀ ਜਿਹਦਾ ਨਾਮ ਮੌਲਾਨਾ ਰੂਮ ਸੀ। ਉਹ ਮੌਲਾਨਾ ਹੀ ਫਤਵੇ ਦਿੰਦਾ ਸੀ, ਲੇਕਿਨ ਉਹਨੇ ਗੱਲ ਸਮਝ ਲਈ। ਸੋ ਮਹਾਰਾਜ ਕਹਿੰਦੇ ਜਿਹਨੇ ਇਹ ਗੱਲ ਸਮਝੀ ਨਾ, ਉਹਦੇ ਮਨ ਵਿੱਚ ਨਾਮ ਵਸ ਗਿਆ। ਜਿਹਦੇ ਮਨ 'ਚ ਨਾਮ ਵਸ ਗਿਆ, ਉਹਦੀ ਅਵਸਥਾ ਕੀ ਹੁੰਦੀ ਹੈ? ਉਹ ਆਪ ਵੀ ਤਰਦਾ, 101 ਕੁਲ ਦਾ ਆਧਾਰ ਕਰ ਦਿੰਦਾ।
ਕਰਦਾ ਤੇ ਗੁਣਾਂ ਨੂੰ ਤਾਰ ਦੇ ਜਿਨ੍ਹਾਂ ਦੇ ਮਨ ਨਾਮ ਵਸਿਆ ਕਰਦਾ ਤੇ ਗੁਣਾਂ ਨੂੰ ਤਾਰ ਦੇ ਜਿਨ੍ਹਾਂ ਦੇ ਮਨ ਨਾਮ ਵਸਿਆ
ਜਾਗ ਪਿਆ ਸਾਧ ਸਿੰਘ ਜੀ ਉਹ ਆਪ ਇਹ ਨਹੀਂ ਤਰਦਾ ਕੁਲਾਂ ਦੀ ਧਾਰ ਦਿੰਦਾ ਇੱਕ ਸੌ ਇੱਕ ਕੁਲ ਨੂੰ ਚੌਵੀ ਦਾਦਕਿਆਂ ਦੀਆਂ ਵੀਹ ਨਾਨਕਿਆਂ ਦੀਆਂ ਸੋਲ੍ਹਾਂ ਜਿੱਥੇ ਵਿਆਹ ਹੋਇਆ ਬਾਰਾਂ ਜਿਸ ਤਰ੍ਹਾਂ ਲੜਕਾ ਲੜਕੀ ਦੀ ਸ਼ਾਦੀ ਹੋਈ ਹੈ ਗਿਆਰਾਂ ਜਿਸ ਤਰ੍ਹਾਂ ਭੈਣ ਹੈ ਨੌ ਜਿੱਥੇ ਮਾਸੀ ਅੱਠ ਮਾਸੀ ਹੈ ਜਿੱਥੇ ਨੌ ਜਿੱਥੇ ਭੂਆ ਹੈ ਇੱਕ ਸੌ ਇੱਕ ਕੁਲ ਦਾ ਆਧਾਰ ਕਰ ਦਿੰਦਾ ਆਪ ਵੀ ਤਰਦਾ ਤੇ ਕੁਲਾਂ ਨੂੰ ਤਾਰ ਦਿੰਦਾ ਨਿਰਗੁਣ ਸਰਗੁਣ ਆਪੇ ਸੋਈ ਤੱਤ ਪਛਾਣਾ ਸੋ ਪੰਡਿਤ ਹੋਈ ਕਹਿੰਦੇ ਅਸੀਂ ਪੜ੍ਹਿਆ ਹੋਇਆਂ ਨੂੰ ਪੰਡਿਤ ਨਹੀਂ ਕਹਿੰਦੇ ਗਿਆਨੀ ਪਾਸ ਕਰ ਲਈ ਗਿਆਨੀ ਨਹੀਂ ਹੁੰਦਾ ਪੰਡਿਤ ਉਹ ਹੈ ਜਿਹੜਾ ਤਿੰਨਾਂ ਗੁਣਾਂ ਦੀ ਪੰਡ ਉਤਾਰ ਕੇ ਪਰੇ ਮਾਰੇ ਤੇ ਤੱਤ ਗਿਆਨ ਜਿਹਦੇ ਅੰਦਰ ਪ੍ਰਗਟ ਹੋ ਜਾਏ ਉਹ ਕੀ ਕਰਦਾ ਕਹਿੰਦੇ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ ਜਿਹਦੇ ਮਨ ਵਿੱਚ ਨਾਮ ਵਸ ਗਿਆ ਸੋ ਇਹ ਵਿਚਾਰ ਮੈਂ ਲੰਮੀ ਚੌੜੀ ਇੱਕ ਘੰਟੇ ਦਸ ਮਿੰਟ ਦੀ ਇਸ ਕਰਕੇ ਕੀਤੀ ਹੈ ਤਾਂ ਕਿ ਸਾਨੂੰ ਗੱਲ ਸਮਝ ਆ ਜਾਵੇ ਵੀ ਇਹ ਸਾਡਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਅਸੀਂ ਕਿੱਥੇ ਜਾਣਾ ਜਿਹੜਾ ਅਸੀਂ ਕਹਿੰਦੇ ਹਾਂ ਨਾ ਰੱਬ ਨੂੰ ਮਿਲ ਲਓ ਉਹ ਗੱਲ ਸਮਝਾਉਣੀ ਔਖੀ ਆ ਵੀ ਰੱਬ ਨੂੰ ਮਿਲਣਾ ਕੀ ਆ ਤੁਸੀਂ ਆਪਣੀ ਸੋਰਸ ਬੈਕ ਟੂ ਸੋਰਸ ਜਾਣਾ ਜਿੱਥੋਂ ਆਏ ਹੋ ਜਿੱਥੋਂ ਵਿਛੜਿਆ ਉੱਥੇ ਹੀ ਪਹੁੰਚ ਵਿਛੜ ਕੇ ਤੂੰ ਦੂਰ ਚਲਿਆ ਗਿਆ ਹੁਣ ਪਰਮੇਸ਼ਰ ਨੇ ਰਚਨਾ ਤ੍ਰਿਗੁਣੀ ਰਚਤੀ ਅਤੇ ਇਹਦੇ ਵਿੱਚ ਅੰਡਜ ਜੇਰਜ ਸੇਤਜ ਉਤਪਜ ਚਾਰ ਖਾਣੀਆਂ ਆ ਗਈਆਂ ਕੁਛ ਤਾਂ ਅੰਡਿਆਂ ਤੋਂ ਪੈਦਾ ਹੋਏ ਕੁਛ ਆ ਜੇਰ ਤੋਂ ਪੈਦਾ ਹੋਏ ਕੁਛ ਗਰਮੀ ਤੋਂ ਪੈਦਾ ਹੋਈਆਂ ਚੀਜ਼ਾਂ ਕੁਛ ਆ ਧਾਤਾਂ ਵਗੈਰਾ ਪੈਦਾ ਹੋਈਆਂ चार ये बाणिया आ गई, परा बाणी आ गई, बसंती बाणी आ गई, मध्मा बाणी आ गई, तो एक बैखरी बाणी आ गई। ये अनेक जीव जंतु अनेक जिनसां दे जीव पैदा हो गए सारे। ये सारी सृष्टि दे विचों गिण वालिया ने गिणी है भी 84 लख है, ते एदे विचों जिहड़ी उत्तम चीज है 84 लख जून सवाई मानस को प्रभ दी वड्याई। यह मनुख नूं वड्याई देती पार ब्रह्म परमेश्वर ने। महाराज कहिंदे वी आ जिहड़ी जून है ना मनुख दी, इहनूं सारिआं दा सरदार बना दित्ता। इस धरती में तेरी सिकदारी, अवल जून तेरी पनहारी, बाकी जूना जिहड़ियां तां इहनां नूं सामणा है, तां इहनां दी रक्षा करनी है, मार मार खा के नहीं मुका देनी है। तेनू राजा बना दिता, सिकदार बना दिता, ब्यौंत तो कम लेना तै, जिवें राजा इंसाफ करता है इंसाफ करना है तै, ते तेरी सरदारी कायम कर दिती। मानस को प्रभ दी वड्याई, बड़ी वड्याई आ। जिहड़ा शरीर है ना साडा, पंजा तत्तां दा बनिया होया तुरदा फिरदा जिहा, इहनू मानस शरीर कहिंदे ने। मानस होर चीज है, शरीर होर चीज है। ਇਹ ਮਾਨਸ ਸਰੀਰ ਨੂੰ ਵਡਿਆਈ ਦੇਤੀ। ਕਿਉਂ ਦੇਤੀ? ਕਿਉਂਕਿ ਇਹਦੇ ਕੋਲ ਇੱਕ ਚੀਜ਼ ਵੱਧ ਹੈ ਬਾਕੀਆਂ ਨਾਲੋਂ, ਚਾਰ ਚੀਜ਼ਾਂ ਬਾਕੀ ਤਾਂ ਉਹਨਾਂ ਕੋਲ ਹੈਗਾ। ਉਹਨਾਂ ਦਾ ਅੰਤਸ਼, ਜਿਹੜਾ ਅੰਤਸ਼ ਕਰਨ ਹੈ ਉਹ ਪੂਰਾ ਨਹੀਂ ਹੈ। ਮਨੁੱਖ ਦੇ ਕੋਲ ਪੂਰਾ ਹੈ, ਉਹ ਦੂਰ ਹੈ। ਮਨ ਉਹਨਾਂ ਕੋਲ ਵੀ ਹੈ, ਥੋੜ੍ਹੀ ਜਿਹੀ ਉਹਨਾਂ ਕੋਲ ਬੁੱਧੀ ਹੈ, ਮਾੜੀ ਜਿਹੀ, ਪਤਾ ਲੱਗ ਜਾਂਦਾ ਵੀ ਆਹ ਪਸ਼ੂ ਤਗੜਾ ਹੈ ਮੇਰੇ ਨਾਲੋਂ, ਇਹ ਮੈਨੂੰ ਮਾਰ ਦੂਰ ਨੱਠ ਜਾਂਦੇ ਨੇ ਉਹ, ਪਤਾ ਲੱਗ ਜਾਂਦਾ ਵੀ ਸ਼ਿਕਾਰੀ ਮਾਰਨ ਆਇਆ ਵੀ ਹੁਣ ਮੈਂ ਨੱਠ ਜਾਵਾਂ। ਲੇਕਿਨ ਉਹ ਮਨ ਦੀ ਇੰਸਟਿੰਕਟ ਜਿਹੜੀ ਹੈ ਇਹਨੂੰ ਨਹੀਂ ਰੋਕ ਸਕਦੇ। ਫਿਰ ਉਹਨਾਂ ਕੋਲ ਚਿੱਤ ਜਿਹੜਾ ਹੈ ਉਹ ਵੀ ਛੋਟਾ ਹੈ, ਸਾਡੇ ਵਰਗਾ ਨਹੀਂ। ਸਾਡੇ ਤਾਂ ਇੱਕ ਵਿਛੋੜਾ ਹੋ ਜਾਵੇ ਧੀ ਪੁੱਤ ਤਾਂ ਸਾਰੀ ਜ਼ਿੰਦਗੀ ਨਹੀਂ ਭੁੱਲਦੇ। ਉਹ ਥੋੜ੍ਹਾ ਜਿਹਾ ਤਾਂ ਕਰਦੇ ਨੇ, 10-15 ਦਿਨਾਂ ਬਾਅਦ ਉਹਨਾਂ ਨੂੰ ਭੁੱਲ ਜਾਂਦੇ ਸਾਰੇ। ਇਹ ਤੋਂ ਬਾਅਦ ਇੱਕ ਚੀਜ਼ ਹੈ ਸਾਡੇ ਕੋਲ ਜਿਹੜੀ ਉਹਨਾਂ ਨਾਲੋਂ ਵੱਧ ਅਤੇ ਬੜੀ ਉਹ ਭੈੜੀ ਹੈ, ਉਹ ਹੈ ਹਉਮੈ। ਮੈਂ ਉਹਨਾਂ 'ਚ ਹਉਮੈ ਨਹੀਂ ਹੈ, ਹਉਮੈ ਨਾ ਹੋਣ ਕਰਕੇ ਕਰਮ ਦਾ ਫਲ ਉਹਨਾਂ ਨੂੰ ਲੱਗਦਾ ਨਹੀਂ ਹੈ। ਸ਼ੇਰ ਚਾਹੇ ਲੱਖ ਗਊ ਰੋਜ਼ ਮਾਰੀ ਜਾਏ ਉਹਨੂੰ ਪਾਪ ਨਹੀਂ ਲੱਗਦਾ, ਕਿਉਂਕਿ ਉਹ ਹਉਮੈ ਨਹੀਂ ਹੈ, ਸਹਿਜ ਵਿੱਚ ਮਾਰਦਾ, ਸਹਿਜ ਸੁਭਾਅ 'ਚ। ਉਹਦਾ ਕੋਈ ਪਰਪਸ ਨਹੀਂ ਹੈ ਵੀ ਮੈਂ ਮਾਰ ਦੇਣੇ ਬੰਦੇ ਦਾ ਹੁੰਦਾ ਵੀ ਮੈਂ ਫਲਾਣੇ ਦੇਸ਼ ਨੂੰ ਮਾਰ ਦੇਣਾ। ਉਹ ਮੈਂ ਸਾਡੇ ਕੋਲ ਆ ਗਈ, ਮੈਂ ਬੜੀ ਮਾੜੀ ਚੀਜ਼ ਹੈ, ਮੈਂ ਨੇ ਸਾਨੂੰ ਫਸਾ ਤਾ। ਕਰਮ ਉਹ ਵੀ ਕਰਦੇ ਨੇ, ਕਰਮ ਅਸੀਂ ਵੀ ਕਰਦੇ ਹਾਂ, ਪਰ ਅਸੀਂ ਮੈਂ ਧਾਰ ਕੇ ਕਰਦੇ ਹਾਂ। ਅਸੀਂ ਫਸ ਗਏ ਅਸੀਂ ਜੂਨਾਂ 'ਚ, ਫਿਰ ਅੱਗੇ ਨੂੰ ਟਰੈਵਲ ਕਰ ਲਿਆ। ਮਹਾਰਾਜ ਕਹਿੰਦੇ ਤੂੰ ਆਪਣੀ ਵਡਿਆਈ ਨੂੰ ਸਮਝ, ਤੇਰੇ ਕੋਲ ਇੱਕ ਚੀਜ਼ ਵਾਹਿਗੁਰੂ ਨੇ ਵਾਧੂ ਦਿੱਤੀ ਹੈ, ਉਹ ਹੈ ਕਿ ਕਾਇਆ ਨਗਰ ਨਗਰ ਗੜ੍ਹ ਅੰਦਰ ਸਾਚਾ ਵਾਸਾ ਪੁਰਗਗਨ ਅੰਦਰ। ਤੇਰੇ ਅੰਦਰ ਵਾਹਿਗੁਰੂ ਦਾ ਅਸਥਾਨ ਪ੍ਰਗਟ ਕੀਤਾ ਹੋਇਆ। ਵਾਹਿਗੁਰੂ ਰਹਿੰਦਾ ਤਾਂ ਉਹਨਾਂ ਦੇ ਅੰਦਰ ਵੀ ਹੈ, ਪਰ ਉੱਥੇ ਅਸਥਾਨ ਪ੍ਰਗਟ ਨਹੀਂ ਹੈ, ਤੇਰੇ ਅੰਦਰ ਪ੍ਰਗਟ ਹੈ। 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਣੀ, ਗੁਰਸ਼ਬਦ ਕਲੀਜੈ, ਅਨਹਤ ਵਾਜੇ ਧੁਨ ਵੱਜਦੇ, ਗੁਰਸ਼ਬਦ ਸੁਣੀਜੈ, ਤਿਤ ਘੰਟ ਅੰਤਰ ਚਾਨਣਾ, ਕਰ ਭਗਤ ਮਿਲੀਜੈ, ਸਭ ਮੈਂ ਏਕੋ ਵਰਤਦਾ, ਜਨਾਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨੇ। ਇਹ ਮਨੁੱਖ ਦੇ ਕੋਲ ਵਾਧੂ ਚੀਜ਼ ਹੈ, ਇਸ ਕਰਕੇ ਮਨੁੱਖ ਨੂੰ ਵਡਿਆਈ ਆਈ ਜਾਂਦੀ ਹੈ ਕਿ ਇਹਦੇ ਜੇ ਦਰਵਾਜ਼ਾ ਖੁੱਲ੍ਹ ਜਾਵੇ ਵਾਹਿਗੁਰੂ ਇਹਨੂੰ ਪ੍ਰਗਟ ਹੋ ਜਾਂਦਾ, ਨਾਮ ਪ੍ਰਗਟ ਹੋ ਜਾਂਦਾ ਜਿਹੜਾ ਇਹਦੇ ਅੰਦਰ ਰੱਖਿਆ ਹੋਇਆ, ਲੇਕਿਨ ਦਰਵਾਜ਼ਾ ਬੰਦ ਹੈ, ਬੱਜਰ ਕਪਾਟ ਜੜੇ ਨੇ। ਕਹਿੰਦੇ ਸਾਚਾ ਵਾਸਾ ਪੁਰਗਗਨ ਅੰਦਰ, ਦੱਸ ਵੀ ਦਿੱਤਾ ਕਿ 10ਵੇਂ ਦੁਆਰ ਦੇ ਵਿੱਚ ਵਾਹਿਗੁਰੂ ਦਾ ਪ੍ਰਕਾਸ਼ ਹੈ, ਤੇਰੇ ਅੰਦਰ ਵਸ ਹੈ ਅਸਥਰ ਸਥਾਨ। ਕਹਿੰਦੇ ਉਹ ਅਸਥਰ ਸਥਾਨ ਅਤ ਨਿਰਮੈਲ, ਨਿਰਮਲ ਹੈ ਬਿਲਕੁਲ, ਆਪੇ ਆਪ ਹੋ ਪਾਏਗਾ, ਸਦਾ ਨਿਰਮੈਲ ਹੈ, ਸਦਾ ਹੀ, ਕਦੇ ਮੈਲ ਨਹੀਂ ਉੱਥੇ ਲੱਗਦੀ। ਵਾਹਿਗੁਰੂ ਨੇ ਆਪੇ ਹੀ ਆਪਣਾ ਥਾਂ ਰੱਖ ਲਿਆ ਹੈ ਸਰੀਰ ਦੇ ਅੰਦਰ, ਇਹ ਨਹੀਂ ਹੈ ਵੀ ਵਾਹਿਗੁਰੂ ਪੈਰ ਦੇ ਅੰਗੂਠੇ 'ਚ ਨਹੀਂ, ਸਾਰੇ ਹੀ ਹੈ ਹਰ ਥਾਂ 'ਤੇ। ਲੇਕਿਨ ਜਿਵੇਂ ਦਰਵਾਜ਼ਾ ਰੱਖ ਲਈਦਾ ਨਾ ਕੋਠੀ 'ਚ ਬੈਠ ਜਾਈਏ ਅਸੀਂ, ਅਤੇ ਕੋਠੀ ਦੇ ਵਿੱਚੋਂ ਇੱਕ ਦਰਵਾਜ਼ਾ ਖੋਲ੍ਹ ਕੇ ਰੱਖ ਲਈਏ, ਉਹ ਦਰਵਾਜ਼ਾ ਇੱਕੋ ਹੀ ਹੋਵੇ, ਉਹ ਦਰਵਾਜ਼ਾ ਰੱਖ ਲਿਆ ਵਾਹਿਗੁਰੂ ਨੇ ਇਹ ਗੁਫਾ ਦੇ ਅੰਦਰ, ਇਹਨੂੰ ਗੁਫਾ ਕਹਿੰਦੇ ਨੇ। ਅੰਤਰ ਕੋਟ ਛੱਜੇ ਹੱਟ ਨਾਲੇ, ਆਪੇ ਰਹੇ ਵਾ ਬਸ ਸਮਾਲੇ। ਇਹਦੇ 'ਚ ਇੰਨੀਆਂ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਹੀ ਨਹੀਂ ਜਾਂਦੀਆਂ, ਇੰਨੀਆਂ ਸ਼ਕਤੀਆਂ ਦਾ ਭੰਡਾਰਾ ਪਿਆ ਇਹਦੇ 'ਚ, ਜੇ ਐਕਸਪਲੋਰ ਕਰ ਲਓ ਬੰਦਾ ਘਰੋਂ ਤੁਰੂਗਾ, ਇੱਥੇ ਪਤਾ ਲੱਗ ਜੂ ਵੀ ਹੁਣ ਬਸ ਚੜ੍ਹ ਰਿਹਾ, ਹੁਣ ਆ ਰਿਹਾ, ਹੁਣ ਉਹਦਾ ਇਰਾਦਾ ਹੈ, ਆਹ ਗੱਲ ਉਹਨੇ ਆ ਕੇ ਕਰਨੀ ਹੈ, ਪਹਿਲਾਂ ਹੀ ਪਤਾ। ਕਿਉਂਕਿ ਉਹ ਚੀਜ਼ ਪੈਦਾ ਹੁੰਦੀ ਹੈ ਇਹਦੇ ਅੰਦਰ, ਨਾ ਮਿਹਨਤ ਕਰੇ ਫਿਰ ਨਹੀਂ, ਫਿਰ ਉਹ ਲੰਘ ਜਾਂਦੀ ਹੈ। ਵਾਹਿਗੁਰੂ ਨੇ ਕਹਿੰਦੇ ਇੰਨਾ ਕੁਛ ਇਹਦੇ ਅੰਦਰ ਰੱਖਿਆ, ਕੋਈ ਹਿਸਾਬ ਹੀ ਨਹੀਂ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੁੱਖ ਪਾਏ। ਸਾਇੰਸ ਜਿੱਥੇ ਤੱਕ ਪਹੁੰਚਦੀ ਹੈ ਉਹ ਸਾਰਾ ਸਾਡੇ ਅੰਦਰ ਹੈ, ਹਰੇਕ ਚੀਜ਼ ਅੰਦਰ ਹੈ। ਉਹ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰਨ 'ਤੇ ਆਈ, ਉਹ ਸਾਡੇ ਬੋਡੀ ਵਿੱਚ ਨੇ। ਉਸ ਤੋਂ ਬਾਅਦ ਉਹ ਐਨਰਜੀ 'ਚ ਆਈ, ਐਨਰਜੀ ਸਾਡੇ ਅੰਦਰ ਹੈ, ਨਾਮ ਦੀ ਐਨਰਜੀ। ਉਸ ਤੋਂ ਬਾਅਦ ਉਹ ਸ਼ਬਦ ਵਿੱਚ ਆਈ, ਸ਼ਬਦ ਸਾਡੇ ਅੰਦਰ, ਉਹ ਬਿਗ ਬੈਂਗ 'ਚ ਰੁਕ ਗਈ, ਅਸੀਂ ਗਾਂ ਤੁਰ ਪਏ। ਜੋ ਸਾਰਾ ਬ੍ਰਹਿਮੰਡ ਦੇ ਅੰਦਰ ਹੈ, ਜੋ ਅਸੂਲ ਬ੍ਰਹਿਮੰਡ ਦੇ ਅੰਦਰ ਹੈ, ਉਹ ਇਹਦੇ ਅੰਦਰ ਹੈ, ਸਰੀਰ ਦੇ ਅੰਦਰ। ਸਾਰਾ ਬ੍ਰਹਿਮੰਡ ਜਿੰਨਾ ਵੀ ਹੈ, ਉਹੀ ਅਸੂਲ ਇਹਦੇ ਇਕੱਲੇ ਇਕੱਲੇ ਰੋਮ ਦੇ ਵਿੱਚ ਹੈ। ਸੋ ਮਹਾਰਾਜ ਕਹਿੰਦੇ ਉਹ ਚੀਜ਼ ਹੈ ਅੰਤਰ ਕੋਟ, ਛੱਜੇ ਹਟ ਨਾਲੇ ਆਪੇ ਲੇਵੇ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦੀ ਭੁਲਾਏ ਦਾ ਸ਼ਬਦ ਮਿਲ ਜਾਵੇ, ਗੁਰੂ ਦੀ ਮਦਦ ਹੋ ਜਾਵੇ। ਕਿਉਂਕਿ ਸ਼ਬਦ ਨੂੰ ਸ਼ਬਦ ਟੋਲ ਲਿਆ ਕਰਦੇ, ਬਾਹਰਲੇ ਸ਼ਬਦ ਨੇ ਅੰਦਰਲੇ ਸ਼ਬਦ ਨੂੰ ਫੜ ਲੈਣਾ ਜਾ ਕੇ। ਬਾਹਰਲਾ ਸ਼ਬਦ ਹੈ ਗੁਰੂ ਕੋਲ, ਉਹ ਸ਼ਬਦ ਦੇ ਕੇ ਬੱਜਰ ਕਪਾਟਾਂ ਦੀ ਚਾਬੀ ਮਿਲ ਜਾਂਦੀ ਹੈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋਂ ਪਾਈ, ਅਣਕ ਭਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸ਼ਰਨਾਈ। ਜਿੰਨਾ ਚਿਰ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਉਹ ਚਾਬੀ ਨਹੀਂ ਮਿਲਦੀ, ਬੱਜਰ ਕਪਾਟ ਖੁੱਲਦੇ ਨਹੀਂ। ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀ। ਫਿਰ ਕਹਿੰਦੇ ਪੀਤਰ ਕੋਟ ਗੁਫਾ ਕਰ ਜਾਈ, ਨੌਕਰ ਥਾਪੇ ਹੁਕਮ ਰਜਾਈ। ਜਦੋਂ ਇਹ ਗੁਫਾ 'ਚ ਦਾਖਲ ਹੁੰਦੀ ਹੈ ਸੁਰਤ, ਸੁਰਤ ਸਾਡੀ ਫਿਰਦੀ ਹੈ ਬਾਰ ਬਾਰ, ਮਾਫ ਕਰਨਾ, ਬਾਣੀ ਪੜ੍ਹ ਲੈਣੀ, ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰ ਲੈਣੇ, ਬਹੁਤੇ ਇੱਥੇ ਰੁਕੇ ਪਏ ਨੇ, ਗਾਂ ਚੱਲਦੇ ਹੀ ਨਹੀਂ। ਬਾਣੀ ਕਹਿੰਦੀ ਕੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨਮਾਏ। ਪ੍ਰਭ ਕਹਿ ਸਿਮਰਨ ਗਰਭ ਨਾ ਵਸਾਇਆ, ਪ੍ਰਭ ਕਹਿ ਸਿਮਰਨ ਦੁਖ ਜਾਮਨਸ ਹੈ, ਪ੍ਰਭ ਕਹਿ ਸਿਮਰਨ ਕਾਲ ਪੁਰਾਰ ਹੈ, ਪ੍ਰਭ ਕਹਿ ਸਿਮਰਨ ਦੁਸ਼ਮਣ ਤਰ, ਪ੍ਰਭ ਸਿਮਰਤ ਕਛ ਬਿਗੜ ਨਾ ਲੱਗੇ, ਪ੍ਰਭ ਕਹਿ ਸਿਮਰਨ ਆਨ ਦਿਨ ਜਾ ਕੇ। ਬਾਣੀ ਇਹ ਕਹਿੰਦੀ ਹੈ ਵੀ ਤੂੰ ਉਹਨੂੰ ਯਾਦ ਵਿੱਚ ਵਸਾ। ਜੇ ਅਸੀਂ ਇਹੀ ਪੜ੍ਹੀ ਜਾਈਏ, ਇਹੀ ਪੜ੍ਹੀ ਜਾਈਏ, ਫਿਰ ਸਿਆਣਿਆਂ 'ਤੇ ਪੁੱਛੋ ਵੀ ਗੱਲ ਪੂਰੀ ਹੋ ਗਈ ਕਿ ਨਹੀਂ। ਨੁਸਖਾ ਦੇਤਾ ਡਾਕਟਰ ਨੇ, ਨਾਲ ਵਿਧੀ ਲਿਖਤੀ ਵੀ ਐਂ ਖਾਲੀ, ਉਹ ਨੁਸਖਾ ਹੀ ਪੜ੍ਹੀ ਜਾਂਦਾ, ਨੁਸਖਾ ਹੀ ਬੋਲਿਆ ਜਾਂਦਾ। ਜਵਾਨੀ ਯਾਦ ਕਰ ਲਿਆ ਉਹ ਗੱਲ, ਬਿਮਾਰੀ ਦੂਰ ਹੋ ਜੂਗੀ, ਕੋਈ ਰਹਿ ਜੂਗੀ। ਬਾਣੀ ਜਿਹੜੀ ਹੈ ਕਰਮ ਵਿੱਚ ਆਉਂਦੀ ਹੈ, ਕਰਮ ਤੋਂ ਗਾਂ ਉਪਾਸ਼ਨਾ ਹੈ, ਉਪਾਸ਼ਨਾ ਹੈ ਅੰਤਰ ਦੀ ਖੋਜ। ਅੰਦਰ ਦਾਖਲ ਹੋਣਾ ਸੁਰਤ ਨੇ, ਇਹਨੇ ਸੁਰਤ ਨੇ ਦਾਖਲ ਹੋ ਕੇ ਮੰਜ਼ਿਲ ਦਰ ਮੰਜ਼ਿਲ ਆਪਣੇ ਅੰਦਰ ਸਫ਼ਰ ਤੈਅ ਕਰਨਾ ਹੈ। ਉਹਦੇ ਬਾਅਦ ਵਿਵੇਕ ਮੰਡਲ ਦੇ ਵਿੱਚ ਪ੍ਰਵੇਸ਼ ਕਰਨਾ, ਵਿਵੇਕ ਮੰਡਲ 'ਚ ਗਿਆਨ ਨੇ ਉਹਦੇ ਹੋਣਾ, ਗਿਆਨ ਨੇ ਉਸਨੇ ਉੱਥੇ ਲੈ ਜਾਣਾ ਜਿੱਥੋਂ ਮੈਂ ਸ਼ੁਰੂ ਕਰਿਆ ਸੀ ਪਹਿਲਾਂ, ਆਪੀ ਨਾ ਆਪ ਸਾਜੋ, ਆਪੀ ਨਾ ਰਚੋ ਨਾ, ਉਹ ਗਿਆਨ ਤੇ ਬਿਨਾਂ ਨਹੀਂ ਜਾਣਾ। ਉਹ ਗਿਆਨ ਨੇ ਦ੍ਰਿੜ ਹੋਣਾ, ਉਹਨੂੰ ਆਤਮ ਚਿੰਤਨ ਕਹਿੰਦੇ ਨੇ, ਉਹਦੇ ਬਗੈਰ ਨਹੀਂ ਛੁਟਕਾਰਾ ਹੁੰਦਾ। ਉਹਦੇ ਬਾਅਦ ਜਦ ਦ੍ਰਿੜ ਹੋ ਗਿਆ ਫਿਰ ਜੀਵਨ ਆਉਣਾ ਹੈ, ਸੱਚੋ ਆਉਣਾ ਹੈ, ਸਭ ਤੋਂ ਉੱਪਰ ਸੱਚ ਆਚਾਰ। ਮਹਾਰਾਜ ਕਹਿੰਦੇ ਇਹ ਚੀਜ਼ਾਂ ਤੇਰੇ ਅੰਦਰ ਹੈ, ਭੀਤਰ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਿਖਾਏ ਦਾ। ਜਿਹਦੇ ਵਿੱਚ ਵਾਹਿਗੁਰੂ ਵਸ ਗਿਆ, ਜਿਹਦੇ 'ਚ ਵਾਹਿਗੁਰੂ ਪ੍ਰਗਟ ਹੋ ਕੇ ਦੇਖ ਸਕਦਾ, ਦੇਖ ਸਕਦੇ ਹਾਂ। ਇਹ ਕੋਈ ਆਪੇ ਕਥੀ ਹੋਈ ਗੱਲ ਨਹੀਂ ਵੀ ਮਨੁੱਖ ਦੇ ਹੱਥ 'ਚ ਗੱਲ ਆ ਗਈ ਅਤੇ ਉਹਨੇ ਕਹਿ ਦਿੱਤਾ ਬਈ ਸਾਡਾ ਜਿਹੜਾ ਜਨਮ ਹੈ ਸਭ ਤੋਂ ਵੱਡਾ। ਜੇ ਭਲਾ ਕੁੱਤਿਆਂ ਨੂੰ ਵੀ ਸਮਝ ਆ ਜਾਂਦੀ, ਕੁੱਤੇ ਕਹਿੰਦੇ ਸਾਡਾ ਜਨਮ ਤੁਹਾਡੇ ਨਾਲ ਵਧੀਆ, ਉਹਨਾਂ 'ਚ ਗੁਣ ਤਾਂ ਹੈਗੇ ਸਾਡੇ ਨਾਲ ਕਈ ਵਿਸ਼ੇਸ਼, ਪਰ ਜਨਮ ਵਧੀਆ ਨਹੀਂ ਹੈ। ਕਿਉਂਕਿ ਸਾਡੇ ਸਰੀਰ ਦੇ ਅੰਦਰ ਵਾਸਾ ਹੈ ਪਰਮੇਸ਼ੁਰ ਦਾ, ਜਿੱਥੋਂ ਪ੍ਰਗਟ ਹੋ ਸਕ। ਸੋ ਮਹਾਰਾਜ ਕਹਿੰਦੇ ਇਹ ਵਡਿਆਈ ਤੈਨੂੰ ਦਿੱਤੀ ਹੈ ਇਸ ਪੌੜੀ 'ਤੇ, ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ। ਲੱਖ 84 ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਈ। ਇਹ ਜਿਹੜੀ ਦੇਹੀ ਹੈ, ਜਿੰਨੀ ਕਾਇਨਾਤ ਹੈ ਸਾਰੀ, ਜਿੰਨੀ ਸ੍ਰਿਸ਼ਟੀਆਂ ਨੇ, ਇੱਕ ਨਹੀਂ ਕਰੋੜਾਂ ਸ੍ਰਿਸ਼ਟੀਆਂ, ਇਹ ਧਰਤੀ ਅਰਥ ਪਲੈਨਟ 'ਤੇ ਵਾਹਿਗੁਰੂ ਨੇ ਐਸੀ ਕਿਰਪਾ ਕਰਕੇ ਇੱਕ ਜੂਨ ਪੈਦਾ ਕਰਤੀ, ਜਿਹਨੂੰ ਮਨੁੱਖ ਕਹਿੰਦੇ ਨੇ, ਮਾਨਸ ਕਹਿੰਦੇ ਨੇ। ਉਹ ਜਿਹੜੇ ਸੋਝੀ ਵਾਲੇ ਬੈਠੇ ਨੇ, ਦੇਵਤੇ ਬੈਠੇ ਨੇ ਸਵਰਗ ਲੋਕਾਂ ਦੇ ਅੰਦਰ, ਗੰਧਰਵ ਲੋਕ, ਦੇਵ ਗੰਧਰਵ ਲੋਕ, ਪਿੱਤਰ ਲੋਕ, ਸਵਰਗ ਲੋਕ, ਇੰਦਰ ਲੋਕ, ਕਰਮਦੇਵ ਲੋਕ, ਅਜਾਮਦੇਵ ਲੋਕ, ਪ੍ਰਜਾਪਤ ਲੋਕ, ਬ੍ਰਹਮ ਲੋਕ, ਸ਼ਿਵ ਲੋਕ, ਵੈਕੁੰਠ ਧਾਮ। ਉੱਥੇ ਤੱਕ ਦੇ ਦੇਵਤੇ ਵਿਸ਼ ਕਰਦੇ ਨੇ ਜਿਹੜੀ ਨਹੀਂ
Thank you.
ਜਨਮ ਆ ਜਿਸ ਨੂੰ ਇੰਨਾ ਕੀਮਤੀ ਜਨਮ ਜਿਹਦੇ ਚੋਂ ਅਸੀਂ ਵਾਹਿਗੁਰੂ ਨੂੰ ਦੇਖ ਸਕਦੇ ਹਾਂ, ਹੋਰ ਕੋਈ ਜਨਮੇ ਨਹੀਂ ਆਇਆ ਜਿਹਦੇ ਚ ਸਾਨੂੰ ਵਾਹਿਗੁਰੂ ਦਿਸ ਜਾ। ਨਹੀਂ ਲਿਖ ਦਿੰਦੇ ਮਹਾਰਾਜ ਵੀ ਜਦ ਤੂੰ ਸ਼ੇਰ ਬਣੇਗਾ ਜਦ ਦਿਸੂ, ਜਾਂ ਤੂੰ ਬਾਜ ਬਣੇਗਾ ਤੈਨੂੰ ਜਦ ਵੀ ਦਿਸ ਜੂ। ਉਹ ਕਹਿੰਦੇ ਕੇਵਲ ਮਨੁੱਖਾ ਦੇ ਹੀ ਹੈ ਜਿਹਦੇ ਚ ਤੂੰ ਆਪਣੇ ਬੈਕ ਟੂ ਸੋਰਸ ਆਪਣੇ ਘਰ ਚ ਜਾ ਸਕਦਾ, ਜੇ ਨਾ ਗਿਆ ਤਾਂ ਕਹਿੰਦੇ ਫਿਰ ਪਛਤਾਉਣਾ ਪੈ ਜਾਏਗਾ। ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ, ਉਹ ਸਖਾਲਾ ਨਹੀਂ ਰਹਿਣਾ ਕਹਿੰਦੇ ਜਿਹੜਾ ਚੁੱਕ ਗਿਆ ਇਸ ਪੌੜੀ ਤੋਂ, ਉਹ ਆਉਂਦਾ ਰਹੇਗਾ ਜਾਂਦਾ ਰਹੇਗਾ ਤੇ ਦੁੱਖ ਉਹਨੂੰ ਪ੍ਰਾਪਤ ਹੁੰਦੇ ਰਹਿਣਗੇ। ਸੋ ਮਨੁੱਖ ਨੂੰ ਪੂਰਾ ਅੰਤਸ਼ਕਰਨ ਮਿਲਿਆ ਹੋਇਆ, ਮੈਂ ਇਹ ਬੇਨਤੀ ਕਰਦਾ ਸੀ, ਪਸ਼ੂਆਂ ਨੂੰ ਨਹੀਂ ਮਿਲਿਆ, ਉਹਨਾਂ ਦੇ ਅੰਦਰ ਵਿਚਾਰ ਸ਼ਕਤੀ ਤੋਂ ਹੀਣੇ ਨੇ, ਬਾਕੀ ਜਿਹੜੀ ਉਹਨਾਂ 'ਚ ਹੋਰ ਆਦਤਾਂ ਹੈ ਉਹ ਵੀ ਖਾਂਦੇ ਹਾਂ, ਅਸੀਂ ਵੀ ਖਾਂਦੇ ਹਾਂ, ਬੱਚੇ ਪੈਦਾ ਕਰਦੇ ਹਾਂ ਅਸੀਂ ਵੀ ਕਰਦੇ ਹਾਂ, ਉਹ ਵੀ ਰਾਮ ਚਾਹੁੰਦੇ ਨੇ ਅਸੀਂ ਵੀ ਰਾਮ ਚਾਹੁੰਦੇ ਹਾਂ, ਉਹ ਵੀ ਇੱਕ ਦੂਏ ਦਾ ਖੋਹ ਲੈਂਦੇ ਨੇ ਅਸੀਂ ਵੀ ਇੱਕ ਦੂਏ ਦਾ ਖੋਹ ਲੈਂਦੇ ਹਾਂ। ਫਿਰ ਮਹਾਰਾਜ ਕਹਿੰਦੇ ਜੇ ਵਿਚਾਰ ਤੋਂ ਹੀਣ ਹੈ ਨਾ ਤਾਂ ਤੇਰੇ ਔਰ ਪਸ਼ੂ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ, ਤੂੰ ਬਿਲਕੁਲ ਪਸ਼ੂ ਹੈ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਜੇ ਕਹਿੰਦੇ ਵਿਚਾਰ ਸ਼ਕਤੀ ਨਹੀਂ ਹੈ ਮਨੁੱਖ ਦੇ ਅੰਦਰ ਤਾਂ ਪਸ਼ੂ ਔਰ ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਵਿਚਾਰ ਸ਼ਕਤੀ ਤਾਂ ਬਹੁਤ ਕਿਸਮ ਦੀ ਹੁੰਦੀ ਹੈ, ਕੋਈ ਮਕਾਨ ਬਣਾਉਣ ਜਾਣਦਾ ਉਹਦੀ ਵਿਚਾਰ ਸ਼ਕਤੀ ਬੜਾ ਇੰਜੀਨੀਅਰ ਦਾ ਕੰਮ ਕਰ ਦਿੰਦੀ, ਕੋਈ ਸਾਇੰਸ ਦਾ ਸਟੂਡੈਂਟ ਹੈ ਨਵੀਆਂ ਤੇ ਨਵੀਆਂ ਖੋਜਾਂ ਕਰਦੇ, ਪਰ ਵਿਚਾਰ ਸ਼ਕਤੀ ਫੇਰ ਵੀ ਨਹੀਂ। ਵਿਚਾਰ ਸ਼ਕਤੀ ਉਹ ਹੁੰਦੀ ਹੈ ਵੀ ਮੈਂ ਸੰਸਾਰ 'ਚ ਆਇਆ, ਗੁਰੂ ਪੀਰ ਮਹਾਂਪੁਰਸ਼ ਸਾਰੇ ਕਹਿੰਦੇ ਨੇ ਤੂੰ ਪਹਿਲਾਂ ਤਾਂ ਮਨੁੱਖ ਨਹੀਂ ਸੀ, ਫਿਰ ਤੇ ਬਹੁਤੇ ਜੁਗ ਆ ਰਹੇ ਹੋ ਮਾਨਸ ਦੇ ਲਈ,